ਇੱਕ ਦੂਜੀ ਬੋ ਲੱਖੋ ਹੈ, ਲੱਖੋ ਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏ ਤਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ, ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 32 ਨੰਬਰ ਪੌੜੀ ਦੀ ਵਿਚਾਰ ਕਰਨੀ ਹੈ, ਇੱਕ ਦੂਜੀ ਬੋ ਲੱਖ ਹੋ ਹੈ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇਹ ਪੌੜੀ ਉਹਨਾਂ ਲਈ ਬਹੁਤ ਸਪੈਸ਼ਲ ਹੈ ਜਿਹੜੇ ਨਾਮ ਸਿਮਰਨ, ਵਾਹਿਗੁਰੂ ਵਾਹਿਗੁਰੂ, ਜਾਂ ਕੋਈ ਸ਼ਬਦ ਮੰਤਰ ਦਾ ਜਾਪ, ਜਾਂ ਕਿਸੇ ਪਾਠਾਂ ਦੀਆਂ ਮਾਲਾ ਫੇਰਦੇ ਨੇ। ਗੁਰੂ ਸਾਹਿਬ ਉਹਨਾਂ ਨੂੰ ਸਮਝਾ ਰਹੇ ਨੇ। ਪਿਛਲੀਆਂ ਪੌੜੀਆਂ ਵਿੱਚ ਜਿੱਥੇ ਗੁਰੂ ਸਾਹਿਬ ਨੇ ਯੋਗੀਆਂ ਦੀ ਵਿਚਾਰ ਦੱਸੀ ਸੀ, ਉੱਥੇ ਅਸੀਂ ਪੜ੍ਹਿਆ ਸੀ ਕਿ ਭੁਗਤ ਗਿਆਨ, ਦਇਆ ਭੰਡਾਰਨ, ਘੱਟ ਘੱਟ ਵਾਜੇ ਨਾਦ, ਜਿਵੇਂ ਯੋਗੀ ਲੋਕ ਸਮਾਧੀਆਂ ਲਾ ਕੇ ਬੈਠ ਜਾਂਦੇ ਨੇ ਅਤੇ ਇੱਕ ਨਾਮ ਨੂੰ ਵਾਰੀ ਵਾਰੀ ਬੋਲੀ ਜਾਂਦੇ ਨੇ, ਅਤੇ ਕਈ ਸਾਲ ਇੱਦਾਂ ਕਰਕੇ ਕਹਿੰਦੇ ਨੇ ਕਿ ਸਾਡੇ ਅੰਦਰ ਕੋਈ ਨਾਦ, ਕੋਈ ਧੁਨੀ ਵੱਜਣ ਲੱਗ ਪਈ ਹੈ। ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਆ ਸੀ ਕਿ ਹੇ ਭਾਈ ਜੋਗੀ, ਤੂੰ ਉਸ ਨਾਦ ਨੂੰ ਸੁਣ ਜਿਹੜਾ ਘੱਟ ਘੱਟ ਵਿੱਚ ਵੱਜ ਰਿਹਾ, ਕਿਉਂਕਿ ਹਰੇਕ ਸਰੀਰ ਵਿੱਚ ਮਾਲਕ ਆਪ ਹੀ ਬੋਲ ਰਿਹਾ। ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਉਹ ਨਾਦ ਜਿਹੜਾ ਤੇਰੇ ਮਾਂ ਬਾਪ, ਤੇਰੀ ਪਤਨੀ, ਤੇਰੇ ਬੱਚਿਆਂ ਵਿੱਚ ਵੱਜ ਰਿਹਾ, ਉਸ ਨਾਦ ਨੂੰ ਸੁਣ। ਇੱਕ ਸ਼ਬਦ ਨੂੰ ਵਾਰੀ ਵਾਰੀ ਬੋਲ ਕੇ ਇੰਨੇ ਸਾਲ ਵਿਅਰਥ ਗਵਾ ਕੇ ਜੇ ਕਿਸੇ ਅੰਦਰ ਕੋਈ ਧੁਨੀ ਵੱਜਣ ਵੀ ਲੱਗ ਪਈ ਹੈ ਤਾਂ ਐਸੀ ਧੁਨ ਦਾ ਵੀ ਕੀ ਫਾਇਦਾ, ਕੀ ਹੋਏਗਾ ਇਹ ਧੁਨੀ ਸੁਣ ਕੇ, ਕੀ ਇਸ ਧੁਨੀ ਨਾਲ ਜੀਵਨ ਵਿੱਚ ਕੋਈ ਗੁਣ ਪ੍ਰਗਟ ਹੋਇਆ, ਨਾ ਹੀ ਲੋਕਾਈ ਦਾ ਕੋਈ ਭਲਾ ਹੋ ਸਕਿਆ। ਇਸ 32 ਨੰਬਰ ਪੌੜੀ ਵਿੱਚ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਕੀਤੀ ਹੈ ਜੋ ਕਿਸੇ ਇੱਕ ਨਾਮ ਦੇ ਰਟਨ 'ਤੇ ਲੱਗੇ ਰਹਿੰਦੇ ਨੇ ਅਤੇ ਸੋਚਦੇ ਨੇ ਇੱਦਾਂ ਕਰਕੇ ਸ਼ਾਇਦ ਕਿਸੇ ਰੱਬ ਦੀ ਪ੍ਰਾਪਤੀ ਹੋ ਰਹੀ ਹੈ। ਜਿਵੇਂ ਸਿੱਖਾਂ ਵਿੱਚ ਵਾਹਿਗੁਰੂ ਵਾਹਿਗੁਰੂ ਸਿਮਰਨ ਚੱਲਦਾ, ਸਾਸ ਗਿਰਾਸ ਸਿਮਰਨ ਚੱਲਦਾ, ਨਾਮ ਸਿਮਰਨ ਚੱਲਦਾ, ਕੋਈ ਅੱਧੀ ਰਾਤ ਜਗਰਾਤਿਆਂ ਵਾਂਗ ਕਿਸੇ ਸ਼ਬਦ ਦਾ ਰਟਨ ਕਰ ਰਿਹਾ, ਕੋਈ ਸਵੇਰੇ ਸਵੇਰੇ ਉੱਠ ਕੇ ਰੱਟੇ ਲਾ ਰਿਹਾ, ਅਤੇ ਸਾਰੇ ਹੀ ਇਹ ਸੋਚ ਰਹੇ ਨੇ ਕਿ ਨਾਮ ਸਿਮਰਨ ਕਰ ਰਹੇ ਨੇ। ਅਸਲ ਵਿੱਚ ਨਾ ਤਾਂ ਸਾਨੂੰ ਨਾਮ ਦਾ ਪਤਾ ਕਿ ਨਾਮ ਕੀ ਹੈ, ਨਾ ਹੀ ਸਾਨੂੰ ਪਤਾ ਕਿ ਸਿਮਰਨ ਕੀ ਹੈ। ਸਾਨੂੰ ਲੱਗਦਾ ਕਿ ਇਕੱਲਾ ਵਾਹਿਗੁਰੂ ਵਾਹਿਗੁਰੂ ਜਾਂ ਕੋਈ ਵੀ ਇੱਕ ਸ਼ਬਦ ਨਾਮ ਹੈ ਅਤੇ ਉਸਨੂੰ ਰਟੀ ਜਾਣਾ ਹੀ ਸਿਮਰਨ ਹੈ। ਪਰ ਅਸੀਂ ਸ਼ਾਮ ਦੀ ਸੋਦਰ ਦੀ ਬਾਣੀ ਵੇਲੇ ਪੜ੍ਹਦੇ ਹਾਂ ਕਿ ਊਡੇ ਊਡ ਆਵੈਸੇ ਕੋਸਾ, ਤਿਸ ਪਾਛੇ ਬਛਰੇ ਛਰਿਆ, ਤਿੰਨ ਕਵਨ ਖਲਾਵੇ ਕਵਨ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਜਿਵੇਂ ਪੰਛੀ ਉੱਡ ਕੇ ਕਿੰਨੇ ਸੈਂਕੜੇ ਕੋਸਾਂ ਦੂਰ ਭੋਜਨ ਦੀ ਭਾਲ ਵਿੱਚ ਚਲੇ ਜਾਂਦੇ ਨੇ ਅਤੇ ਪਿੱਛੇ ਉਹਨਾਂ ਦੇ ਬੱਚੇ ਇਕੱਲੇ ਹੁੰਦੇ ਨੇ, ਉਹਨਾਂ ਨੂੰ ਪਿੱਛੋਂ ਕੋਈ ਖਵਾਉਣ ਵਾਲਾ, ਕੋਈ ਚੁਗਾਉਣ ਵਾਲਾ ਨਹੀਂ ਹੁੰਦਾ। ਪਰ ਉਸ ਪੰਛੀ ਦਾ ਧਿਆਨ ਪਿੱਛੇ ਆਪਣੇ ਬੱਚਿਆਂ ਵਿੱਚ ਹੀ ਰਹਿੰਦਾ, ਭਾਵੇਂ ਉਹ ਜਿੰਨਾ ਮਰਜ਼ੀ ਦੂਰ ਉੱਡ ਕੇ ਆ ਗਏ ਹੋਣ, ਪਰ ਉਹ ਮਨ ਵਿੱਚ ਆਪਣੇ ਬੱਚਿਆਂ ਦੀ ਯਾਦ ਨੂੰ ਧਿਆਨ ਵਿੱਚ ਰੱਖਦੇ ਨੇ। ਇਹੀ ਸਿਮਰਨ ਹੈ। ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਉਹ ਭਗਤ ਤਰਲੋਚਨ ਜੀ ਨੂੰ ਕਹਿ ਰਹੇ ਨੇ, ਆਨੀਲੇ ਕਾਗਦ ਕਾਟੀਲੇ ਗੁੱਡੀ, ਆਕਾਸ ਮਦੇ ਭਰਮੀ ਅਲੇ, ਪੰਚ ਜਨਾਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਜਿਵੇਂ ਬੱਚਾ ਕਾਗਜ਼ ਲਿਆਉਂਦਾ, ਉਸਦੀ ਗੁੱਡੀ ਕੱਟਦਾ ਅਤੇ ਗੁੱਡੀ ਨੂੰ ਅਸਮਾਨ ਵਿੱਚ ਉਡਾਉਂਦਾ, ਨਾਲ ਨਾਲ ਸਾਥੀਆਂ ਨਾਲ ਗੱਪਾਂ ਵੀ ਮਾਰੀ ਜਾਂਦਾ, ਪਰ ਉਸਦਾ ਮਨ ਪਤੰਗ ਦੀ ਡੋਰ ਵਿੱਚ ਹੀ ਟਿਕਿਆ ਰਹਿੰਦਾ। ਉਹ ਨਾਲ ਨਾਲ ਪੂਰਾ ਧਿਆਨ ਰੱਖਦਾ ਆਪਦੇ ਪਤੰਗ ਵਿੱਚ। ਇੱਦਾਂ ਹੀ ਨਾਮਦੇਵ ਜੀ ਕਹਿੰਦੇ ਨੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨੇ ਕਲਾਚਿਤ ਮਾਂਡੀ ਅਲੇ। ਜਿਵੇਂ ਸੁਨਿਆਰੇ ਦੀ ਦੁਕਾਨ 'ਤੇ ਜਦੋਂ ਉਹ ਲੋਕਾਂ ਨੂੰ ਗਹਿਣੇ ਦਿਖਾ ਰਿਹਾ ਹੁੰਦਾ ਅਤੇ ਨਾਲ ਨਾਲ ਉਹ ਕਸਟਮਰ ਨਾਲ ਗੱਲ ਵੀ ਕਰ ਰਿਹਾ ਹੁੰਦਾ, ਪਰ ਉਹਦਾ ਪੂਰਾ ਧਿਆਨ ਟਰੇ ਵਿੱਚ ਪਏ ਸੋਨੇ 'ਤੇ ਟਿਕਿਆ ਹੁੰਦਾ। ਤਿਵੇਂ ਨਾਮਦੇਵ ਜੀ ਕਹਿੰਦੇ, ਮੇਰਾ ਮਨ ਪਰਮਾਤਮਾ ਦੇ ਨਾਮ ਵਿੱਚ ਖੁਭਿਆ ਹੋਇਆ। ਇਸੇ ਤਰ੍ਹਾਂ ਉਸ ਮਾਲਕ ਦੇ ਰੱਬੀ ਗੁਣਾਂ ਨੂੰ, ਉਹਦੇ ਹੁਕਮਾਂ ਨੂੰ ਮਨ ਵਿੱਚ ਵਸਾਉਣਾ ਹੀ ਸਿਮਰਨ ਹੈ। ਸਿਮਰਨ ਕੋਈ ਇੱਕ ਥਾਂ 'ਤੇ ਬਹਿ ਕੇ ਘੰਟਾ ਦੋ ਘੰਟੇ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਕਰਨਾ ਨਹੀਂ ਹੈ। ਲੋਕਾਂ ਨਾਲ ਵਿਚਰਦਿਆਂ, ਉਹਨਾਂ ਨਾਲ ਵਰਤਦਿਆਂ, ਸਾਡੇ ਗੱਲਬਾਤ ਕਰਨ ਦੇ ਸੁਭਾਅ ਤੋਂ, ਸਾਡੀ ਬੋਲੀ ਤੋਂ, ਸਾਡੇ ਐਕਸ਼ਨਸ ਤੋਂ ਪਤਾ ਲੱਗ ਜਾਂਦਾ ਕਿ ਕਿੰਨੇ ਆਪਦੇ ਮਨ ਵਿੱਚ ਉਹਦਾ ਸਿਮਰਨ ਕੀਤਾ ਅਤੇ ਕਿੰਨੇ ਨਹੀਂ। ਨਾਮ ਦਾ ਮਤਲਬ ਹੈ ਸਾਡੇ ਅੰਦਰਲੇ ਰੱਬੀ ਗੁਣ ਅਤੇ ਕੁਦਰਤ ਵਿੱਚ ਫੈਲੇ ਉਸ ਮਾਲਕ ਦੇ ਰੱਬੀ ਨਿਯਮ ਜੋ ਸਦਾ ਹੀ ਅਟਲ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਕੀਰਤਮ ਨਾਮ ਕਥੇ ਤੇਰੇ ਜੇਬਾ, ਸੱਤ ਨਾਮ ਤੇਰਾ ਭਰਾ ਪੁਰਬਲਾ। ਉਸ ਮਾਲਕ ਨਾਲ ਪਿਆਰ ਕਰਨ ਵਾਲਿਆਂ ਨੇ ਉਹਦੇ ਗੁਣ ਵੇਖ ਕੇ ਉਹਦੇ ਅਲੱਗ ਅਲੱਗ ਨਾਮ ਰੱਖੇ ਨੇ। ਜਿਵੇਂ ਕਿਸੇ ਨੇ ਦੇਖਿਆ ਕਿ ਉਹ ਮਾਲਕ ਧਰਤੀ ਨੂੰ ਪਾਲ ਰਿਹਾ ਤਾਂ ਉਹਨੇ ਗੋਪਾਲ ਕਹਿ ਦਿੱਤਾ। ਜੇ ਕਿਸੇ ਨੇ ਦੇਖਿਆ ਕਿ ਉਹ ਮਾਲਕ ਸਭ ਪਾਸੇ ਹੀ ਰਮਿਆ ਹੋਇਆ ਤਾਂ ਉਹਨੇ ਰਾਮ ਕਹਿ ਦਿੱਤਾ। ਪਰ ਜਿਹੜਾ ਉਹਦਾ ਸੱਤ ਨਾਮ ਹੈ, ਉਹ ਮੁੱਢ ਤੋਂ, ਉਹ ਸ਼ੁਰੂ ਤੋਂ ਹੀ ਮੌਜੂਦ ਹੈ। ਸੱਤ ਦਾ ਮਤਲਬ ਹੈ ਹਮੇਸ਼ਾ ਹੋਂਦ ਵਾਲਾ। ਮਾਲਕ ਦਾ ਹੁਕਮ, ਉਹਦੇ ਗੁਣ ਹਮੇਸ਼ਾ ਹਮੇਸ਼ਾ ਤੋਂ ਹੀ ਹੋਂਦ ਵਾਲੇ ਨੇ, ਇਸ ਲਈ ਉਹਦਾ ਨਾਮ ਸੱਤ ਨਾਮ ਹੈ। ਇਸ ਲਈ ਅਸੀਂ ਆਪਦੇ ਆਪ 'ਤੇ ਕੰਮ ਕਰੀਏ, ਕਿਉਂਕਿ ਜਦੋਂ ਕੋਈ ਵੀ ਮੈਚਿਓਰ ਹੋ ਜਾਂਦਾ ਉਹਨੂੰ ਪਤਾ ਹੁੰਦਾ ਕਿ ਉਹ ਕੀ ਸਹੀ ਕਰ ਰਿਹਾ ਅਤੇ ਕੀ ਗਲਤ। ਜੇਕਰ ਅਸੀਂ ਇਕੱਲੇ ਬਹਿ ਕੇ ਆਪਦੇ ਆਪ ਨਾਲ ਗੱਲ ਕਰੀਏ, ਆਪਦੇ ਅੰਦਰ ਝਾਤੀ ਮਾਰ ਕੇ ਦੇਖੀਏ, ਸਾਨੂੰ ਅਨੁਭਵ ਹੋ ਜਾਂਦਾ ਕਿ ਅਸੀਂ ਹਰ ਰੋਜ਼ ਦੀ ਜ਼ਿੰਦਗੀ ਵਿੱਚ ਕੀ ਗਲਤ ਕਰ ਰਹੇ ਹਾਂ। ਜਿਵੇਂ ਕਿਸੇ ਨੂੰ ਝੂਠ ਬੋਲਣ ਦੀ ਆਦਤ ਹੋ ਸਕਦੀ ਹੈ, ਕਿਸੇ ਨੂੰ ਗਲਤ ਜਾਂ ਮੰਦਾ ਬੋਲਣ ਦੀ ਆਦਤ ਹੋ ਸਕਦੀ ਹੈ, ਕਿਸੇ ਨੂੰ ਹਉਮੈ ਹੰਕਾਰ ਕਰਨ ਦੀ ਆਦਤ ਹੋ ਸਕਦੀ ਹੈ। ਅਸੀਂ ਆਪਦੇ ਅੰਦਰ ਕਮੀਆਂ ਨੂੰ ਅਨੁਭਵ ਕਰੀਏ, ਵਿਕਾਰਾਂ ਨੂੰ ਦੂਰ ਕਰਕੇ ਉਹਦੇ ਨਾਮ ਦਾ, ਰੱਬੀ ਗੁਣਾਂ ਦਾ ਸਿਮਰਨ ਕਰੀਏ, ਇਹਨਾਂ ਕਮੀਆਂ ਨੂੰ ਹਰ ਰੋਜ਼ ਦੂਰ ਕਰਨ ਦੀ ਕੋਸ਼ਿਸ਼ ਕਰੀਏ, ਗੁਣਾਂ ਨੂੰ ਜਪੀਏ, ਉਹੀ ਅਸਲੀ ਨਾਮ ਸਿਮਰਨ ਹੈ। ਇਸ ਪੌੜੀ ਵਿੱਚ ਵੀ ਗੁਰੂ ਸਾਹਿਬ ਸਾਡੇ 'ਤੇ ਬਖਸ਼ਿਸ਼ ਕਰ ਰਹੇ ਨੇ ਕਿ ਇੱਕ ਦੂ ਜੀਬੋ ਲੱਖ ਹੋਵੇ ਲੱਖ ਹੋਵੇ ਲੱਖਵੀਸ। ਮੰਨ ਲਓ ਜੇਕਰ ਇੱਕ ਜੀਬ ਤੋਂ ਲੱਖਾਂ ਜੀਬਾਂ ਹੋ ਜਾਣ ਅਤੇ ਲੱਖਾਂ ਜੀਬਾਂ ਤੋਂ ਵੀ 20 ਲੱਖ ਜੀਬਾਂ ਹੋ ਜਾਣ, ਇੰਨੀਆਂ ਜੀਬਾਂ ਹੁੰਦੀਆਂ ਤਾਂ ਨਹੀਂ, ਪਰ ਇੱਥੇ ਗੁਰੂ ਸਾਹਿਬ ਜੀ ਉਹਨਾਂ ਨੂੰ ਸਮਝਾ ਰਹੇ ਨੇ ਜਿਹੜੇ ਕਿਸੇ ਇੱਕ ਨਾਮ ਨੂੰ ਵਾਰੀ ਵਾਰੀ ਰਟਦੇ ਰਹਿੰਦੇ ਨੇ। ਇੱਕ ਦੀਆਂ ਲੱਖ ਜੀਬਾਂ ਬਣ ਜਾਣ, ਲੱਖ ਤੋਂ ਵੀ ਭਾਵੇਂ 20 ਲੱਖ ਜੀਬਾਂ ਹੋ ਜਾਣ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਅਤੇ ਉਹਨਾਂ 20 ਲੱਖ ਜੀਬਾਂ ਤੋਂ ਲੱਖ ਲੱਖ ਵਾਰੀ ਇੱਕ ਅਕਾਲ ਪੁਰਖ ਦੇ ਨਾਮ ਨੂੰ ਵਾਰੀ ਵਾਰੀ ਲਿਆ ਜਾਵੇ। ਇਹ ਤਰਾਹੇ ਪਤ ਪਵੜੀਆਂ ਚੜੀਏ ਹੋਏ 21। ਇਹ ਤਰ੍ਹਾਂ ਦਾ ਮਤਲਬ ਹੈ ਉਸ ਮਾਲਕ ਨੂੰ ਮਿਲਣ ਦਾ ਰਸਤਾ। ਪਤ ਪਵੜੀਆਂ ਦਾ ਮਤਲਬ ਹੈ ਉਸ ਪ੍ਰਭੂਪਤੀ ਸੱਚ ਖਸਮ ਦੀਆਂ ਪੌੜੀਆਂ। ਉਸ ਸੱਚ ਖਸਮ ਨੂੰ ਮਿਲਣ ਵਾਸਤੇ ਰਸਤੇ ਵਿੱਚ ਜੋ ਪੌੜੀਆਂ ਨੇ ਉਹ ਤਾਂ ਉਦੋਂ ਹੀ ਚੜੀਆਂ ਜਾ ਸਕਦੀਆਂ ਨੇ ਜੇਕਰ ਉਸ ਮਾਲਕ ਨਾਲ ਇੱਕਮਿੱਕ ਹੋ ਜਾਈਏ, ਕਿਉਂਕਿ ਜਦੋਂ ਤੱਕ ਅਸੀਂ ਉਸ ਮਾਲਕ ਦੇ ਰੱਬੀ ਗੁਣ ਆਪਦੇ ਅੰਦਰੋਂ ਪ੍ਰਗਟ ਕਰਕੇ ਉਹਦੇ ਨਾਲ ਇੱਕ ਨਹੀਂ ਹੁੰਦੇ ਤਾਂ ਕੀ ਮਿਲੇਗਾ ਕਿਸੇ ਇੱਕ ਨਾਮ ਨੂੰ ਵਾਰੀ ਵਾਰੀ ਰੱਟ ਕੇ ਵੀ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਉਂ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕੇ ਉਚੀਤ। ਕਬੀਰ ਸਾਹਿਬ ਕਹਿੰਦੇ ਕਿ ਮੈਂ ਮਾਲਕ ਨੂੰ ਮਿਲਣ ਲਈ ਉੱਦਮ ਤਾਂ ਬਹੁਤ ਕੀਤੇ ਸੀ, ਪਰ ਰਾਹ ਦੇ ਵਿੱਚ ਜਿਹੜੇ ਵਿਕਾਰਾਂ ਰੂਪੀ ਚੇਲੇ ਸੀ ਉਹਨਾਂ ਨਾਲ ਹੀ ਸਾਂਝ ਪਾ ਕੇ
मैं राह विच ही अटक गया। उस मालक नूं तां अपना मित्र बना ही नहीं सकिया। कबीर साहब ने तां इत्थे सानू समझाया, आप तां वो कहिंदे ने कि अब तो जाए चढ़े सिंघासन, मिले हैं सारंग पाणी, राम कबीरा एक भए हैं कोई ना सके पछाणी। कबीर साहब तां कहिंदे कि हुण तां मैं उच्चे आत्मिक टिकाणे ते बह गया, जाके जिथे मैनू रब मिल पिया, हुण ओ मालक ते मैं एक हो गए हाँ, हुण दोहां विच कोई फर्क नहीं दस सकता। इसलिए किसी एक शब्द नूं रटन नालों उस मालक नाल एक हो जाना, उहदे गुणां नूं आपदे मन विच धार लैना, यही उस मालक दा नाम सिमरन है। सुन गल्लां आकाश की कीटा आई रीस, आकाश दीआं गल्लां सुन के कीड़ियां नूं भी रीस आ गई है कि वह आसमान विच पहुँच सकते ने। जिमें गुरु साहब सानू उस मालक नूं मिलन दा राह दस रहे ने, ते असी कल्ला सुन के ही सोचिए कि हुण मैं उस मालक नाल एक हो जाऊंगा। कल्ला सुन के की होवेगा कि कल्ला असी सुन के ही उहदे नाल एक हो जावांगे? ये तो फिर कीड़ियां दी आसमान ते पहुँचन दी गल है, फिर उहदे नाल एक किवें होईए? नानक नदरी पाई है कूड़ी कूड़ा ठीस, हे नानक उस मालक दी बख्शीश ते पात्र बन के असी उहनूं मिल सकते हाँ। उहदी बख्शीश थले जेकर असी आ जाइए, आपदा नज़रिया बदल लईए, विकार छड के गुणा वल आ जाइए, तां ही मालक नाल एक हो सकते हाँ। नहीं तां फिर नानक नदरी पाईए कूड़ी कूड़ा ठीस, नहीं तां फिर कूड़े मनुखां दी मतलब झूठे लोकां दी झूठी गल है कि मैं कोई नाम सिमरन कर रहा, क्योंकि उस मालक नाल एक ही नहीं हो पाए। किसे सिमरन नाल साडे अंदर कोई गुण ही नहीं प्रगट होए, तां इह तां फिर झूठे लोकां दी झूठी गल हो जाएगी। नाले फरीद साहब जी ने कहा, फरीदा जिन्नी कमी नाहे गुण ते कमड़े विसार, मत शर्मिंदा थी वहीं साईं दे दरबार। जेड़े काम करन नाल कोई लाभ ही नहीं हो रहा, वो काम तो छड़ देने चाहिए ने। ये गल्लां सुननियां ते करनियां बहुत औखियां ने, क्योंकि छोटे हुंदे तो ही असी यही सिखिया कि वाहिगुरू वाहिगुरू का सिमरन करना है। पर जदों असी गुरु ग्रंथ साहिब जी तो पढ़ते हाँ, तो वह तो इदां दे सिमरन तो आप ही रोकते ने। किसी भी गुरु ने गुरु ग्रंथ साहिब जी विच अपनी बाणी विच वाहिगुरु शब्द की वरतों नहीं की। वाहिगुरु शब्द तो सिर्फ भट्टा ने ही यूज किया, वह भी जदों उन्होंने गुरुआ की उपमा की है, तो उन्होंने कहा कि हे गुरु तू वाह है, इसलिए वाहिगुरु कहा। जे घंटे सह अंदर बार खिच के वाहिगुरु वाहिगुरु बोल के मालक नाल एक होया जांदा, तां फिर इन्नी बाणी लिखण दी लोड़ ही नहीं सी। गुरु साहब आप दी बाणी विच ही लिख देंदे कि सब कुछ छड के हनेरा करके वाहिगुरु वाहिगुरु करी जाओ, बस कोई एक नाम रटी जाओ बस। पर उन्होंने तां सानू मन विच मालक दे गुण धारण लई कहा, ते साडे लई गुरु ग्रंथ साहिब जी तों उपर कुछ भी नहीं, ते सानू सिर्फ गुरु साहब दी ही मननी चाहीदी है। होर कोई बंदा की कह रहा, ओदे अंदर केड़ी ट्यून वजन लग गई है, इस झूठ नू ओदे सिर दे ही भार रहन दईए। क्योंकि जे को आखे बोल विगाड़, ता लिखिए सिर गवारा गावार। जेकर उस ट्यून नाल किसे लुकाई दा कोई भला ही नहीं हो रहा, ते एवें ऐसे लोकां पिछे लग के असी आप दे साल बर्बाद ना करिए। जिन्हें फिर भी कोई ट्यून सुननी है, वह वधिया कंपनी दे हैडफोन जां एयरपोर्ट लैके फुल वॉल्यूम करके दोनों कन्नां विच ला लो, ते जिहड़ी मर्जी ट्यून सुनो, नाले जदों मर्जी सुनो। क्योंकि जिहड़े कहिंदे ने ना कि उन्हां दे अंदर कोई धुन वजन लग गई है, वह पता की कहिंदे ने कि ये धुन किसे नूं दसी नहीं जा सकती, सिर्फ महसूस ही हो सकती है। तो वह ये भी कहिंदे ने कि मत्थे दे सेंटर विच कोई तेज रोशनी दिखन लग पैंदी है। ਹੁਣ ਜਿਹਦੇ ਕੋਲ ਗੁਰੂ ਦਾ ਗਿਆਨ ਨਹੀਂ ਹੈ ਉਹਨੇ ਤਾਂ ਆਪਦੇ ਮਨ ਵਿੱਚ ਸੋਚ ਹੀ ਜਾਣਾ ਕਿ ਬਾਬਾ ਕਿਤੇ ਸੱਚੀ ਨਾ ਕਹਿੰਦਾ ਹੋਵੇ। ਪਰ ਇਹ ਤਾਂ ਝੂਠੇ ਲੋਕਾਂ ਦੀ ਝੂਠੀ ਗੱਲ ਹੈ। ਅਸੀਂ ਤਾਂ ਬਸ ਮਾਲਕ ਦੀ ਬਖਸ਼ੀਸ਼ ਦੇ ਪਾਤਰ ਬਣ ਜਾਈਏ, ਗੁਣਾਂ ਨੂੰ ਧਾਰਨ ਕਰ ਲਈਏ ਅਤੇ ਆਪਦੇ ਮਾਲਕ ਨਾਲ ਇੱਕ ਹੋ ਜਾਈਏ, ਉਹਦੇ ਹੁਕਮ ਵਿੱਚ ਆ ਜਾਈਏ। ਐਵੇਂ ਇਕੱਲਾ ਇੱਕ ਸ਼ਬਦ ਦਾ ਰਟਨ ਕਰਕੇ ਅਸੀਂ ਕੋਈ ਗੁਣ ਨਹੀਂ ਪ੍ਰਗਟ ਕਰ ਸਕਦੇ ਆਪਣੇ ਅੰਦਰੋਂ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਰੋਜ਼ ਭਾਵੇਂ ਇੱਕ ਹੀ ਸ਼ਬਦ ਪੜ੍ਹੀਏ ਪਰ ਸ਼ਬਦ ਨੂੰ ਵਿਚਾਰ ਕੇ ਸਮਝ ਕੇ ਪੜ੍ਹੀਏ ਅਤੇ ਆਪਦੀ ਡੇਲੀ ਲਾਈਫ ਵਿੱਚ ਲਾਗੂ ਕਰੀਏ। ਕੱਲ੍ਹ ਨੂੰ ਅਸੀਂ 33 ਨੰਬਰ ਪੌੜੀ ਦੀ ਵਿਚਾਰ ਕਰਾਂਗੇ ਜੀ। ਕੋਈ ਵੀ ਸਵਾਲ ਜਾਂ ਸੁਝਾਅ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।